ਪਹਿਲਾਂ ਤਾਂ ਆਪਾਂ ਨੇ ਇਹ ਸੋਚਣਾ ਵੀ ਆਪਾਂ ਨੂੰ ਮਨੁੱਖਾਂ ਦੇ ਕਾਹਦੇ ਵਾਸਤੇ ਮਿਲੀ ਹੈ। ਇਸ ਮਨੁੱਖਾਂ ਦੇ ਦੀਆਂ ਦੋ ਸੋਚਾਂ ਨੇ, ਦੋ ਦਿਮਾਗ ਨੇ ਇਸਦੇ। ਇੱਕੋ ਹੀ ਦਿਮਾਗ ਦੋ ਗੱਲਾਂ ਸੋਚਦਾ। ਇੱਕ ਦਿਮਾਗ ਤਾਂ ਹੈ ਜੀਵ ਦੇ ਆਸਰੇ ਦੁਨਿਆਵੀ ਪਦਾਰਥਾਂ ਦੀ ਵਿਚਾਰ ਕਰਦਾ ਹੈ ਵੀ ਅਸੀਂ ਤਾਂ ਅਨਪੜ੍ਹ ਰਹਿ ਗਏ, ਜਿਹੜੇ ਸਾਡੇ ਹੁਣ ਬੱਚੇ ਨੇ ਇਹਨਾਂ ਨੂੰ ਬਹੁਤ ਉੱਚੀ ਉੱਚ ਕੋਟੀ ਦੇ ਦੁਨੀਆਂ ਦੇ ਵਿੱਚ ਬੰਦੇ ਬਣਾ ਦਈਏ। ਪਹਿਲਾਂ ਤਾਂ ਇਸ ਦੁਨੀਆਂ ਦੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਈਏ ਇਹਨਾਂ ਨੂੰ, ਤੇ ਫਿਰ ਬਾਹਰਲਿਆਂ ਮੁਲਕਾਂ ਦੇ ਵਿੱਚ ਪੜ੍ਹਾਈਏ ਇਹਨਾਂ ਨੂੰ, ਫਿਰ ਇਸ ਦੁਨੀਆਂ ਦੇ ਅੰਦਰ ਚੰਗੇ ਬੰਦੇ ਗਿਣਤੀ ਦੇ ਬੰਦੇ ਬਣ ਜਾਣਗੇ। ਔਰ ਇੱਕ ਦਿਮਾਗ ਆ ਇਸਦਾ ਬਈ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਹੋਵੇ ਨਾ ਤਾਂ ਆਪਾਂ ਆਪਣੇ ਪੁੱਤਰਾਂ ਨੂੰ ਪਰਮੇਸ਼ਰ ਦੇ ਮਿਲਣ ਦਾ ਸਾਧਨ ਦੱਸੀਏ। ਇੱਕ ਦੁਨਿਆਵੀ ਸਾਧਨ ਹੈ, ਇੱਕ ਪਰਮਾਰਥੀ ਸਾਧਨ ਹੈ। ਗੁਰੂ ਸਾਹਿਬ ਜੀ ਨੇ ਜਿਹੜੇ ਤਾਂ ਪਰਮਾਰਥ ਪਾਸੇ ਨੂੰ ਪ੍ਰੇਰਦੇ ਨੇ ਆਪਣੇ ਬੱਚਿਆਂ ਨੂੰ, ਉਹਨਾਂ ਨੂੰ ਤਾਂ ਬਹੁਤ ਵਡਿਆਇਆ। ਜਿਹੜੇ ਬਿਹਾਰ ਕੰਨੀ ਨੂੰ ਪ੍ਰੇਰਦੇ ਨੇ ਉਹਨਾਂ ਦੀ ਨਿੰਦਿਆ ਕਰੀ ਹੈ। ਇਹ ਤਾਂ ਹੁਣ ਅੱਗੇ ਜਾ ਕੇ ਪਤਾ ਲੱਗੇਗਾ, ਜਿਸਨੇ ਇਹ ਵਿਧਾਨ ਬਣਾਇਆ ਜਦ ਉਹਦੇ ਦੇਸ਼ ਚ ਜਾਵਾਂਗੇ। ਹੁਣ ਤਾਂ ਆਪਾਂ ਬਣਾਈ ਬੈਠਿਆ ਨਾ ਵੀ ਇਹੀ ਦੇਸ਼ ਹੈ ਸਾਡਾ, ਕਰ ਲਓ ਮਨ ਮਰਜ਼ੀਆਂ ਜਿਹੜੀਆਂ ਹੁੰਦੀਆਂ ਨੇ। ਕਿੰਨਾ ਕੁ ਚਿਰ ਕਰ ਲਾਂਗੇ ਮਨ ਮਰਜ਼ੀਆਂ? ਉਮਰ ਤਾਂ ਸਾਰੀ 100 ਸਾਲ ਦੀ ਹੈ। 100 ਦੀ ਵੀ ਕਲਯੁਗ 6000 ਵਰਸ ਬੀਤ ਗਿਆ। ਜਿਹੜੇ 70 ਸਾਲ ਦੇ ਬਜ਼ੁਰਗ ਇੱਥੇ ਬੈਠੇ ਨੇ, ਉਸ ਟਾਈਮ ਦੇ ਵਿੱਚ ਜਿਹੜੇ ਬਜ਼ੁਰਗ ਜਾਂ ਮੁੰਡੇ ਹੁੰਦੇ ਸੀ, ਕਹੇ ਜੇ ਤਕੜੇ ਹੁੰਦੇ ਸੀ। ਆਪ ਦੇਖ ਲਓ ਨਾ, ਔਰ ਇਸ ਤਰ੍ਹਾਂ ਨਾਲ 100 ਸਾਲ ਤੋਂ ਬਾਅਦ ਫਿਰ ਕੀ ਕਰੇਗਾ? ਜੇ ਤਾਂ ਤੈਨੂੰ ਕੋਈ ਇਸ ਦੀ ਗਵਾਹੀ ਮਿਲਦੀ ਹੈ ਜਾਂ ਕੋਈ ਤੈਨੂੰ ਇਸਦਾ ਨਮੂਨਾ ਦਿਸਦਾ ਵੀ 4 ਯੁੱਗਾਂ ਦੇ ਬੰਦੇ ਬੈਠੇ ਨੇ, ਫੇਰ ਤਾਂ ਤੇਰੀ ਇਹ ਮਨੌਤ ਹੈ ਸੱਚੀ। ਜੇ ਤੇਰਾ ਪਿਤਾ ਹੀ ਨਹੀਂ ਹੈ, ਤੂੰ ਕਹਿਣਾ ਵੀ ਇਹੀ ਦੁਨੀਆ ਸੱਚੀ ਹੈ, ਤਾਂ ਤਾਂ ਫਿਰ ਤੇਰੀ ਝੂਠੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇੱਥੇ 2 ਦਿਨ ਰਹਿਣਾ ਸਿਰਫ ਬਸ। ਉਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ ਜਿਹਦੀ ਵਿਚਾਰ ਪਰਮੇਸ਼ਰ ਪਾਸੇ ਨੂੰ ਹੈ। ਵਿਚਾਰਾਂ ਤਾਂ ਦੋ ਹੀ ਰੱਖਣੀਆਂ ਨੇ, ਪਰ ਇੱਕ ਝੂਠੀ ਹੈ ਇੱਕ ਸੱਚੀ ਹੈ। ਜੇ ਤਾਂ ਤੂੰ ਝੂਠੀ ਹੈ ਸੱਚੀ ਨੂੰ ਇੱਕੋ ਜਿਹੀ ਰੱਖੇਗਾ, ਤਾਂ ਫਿਰ ਤੇਰਾ ਪਾਰੜਾ ਇੱਕੋ ਜਿਹਾ ਰਹਿ ਜਾਵੇਗਾ। ਜੇ ਤੂੰ ਝੂਠੀ ਝੂਠ ਮਨੌਤ ਦਾ ਪਾਲੜਾ ਜ਼ਿਆਦਾ ਭਰ ਲਿਆ ਨਾ, ਪਰਮਾਰਥ ਦੇ ਪਾਸੇ ਦਾ ਪਾਲੜਾ ਰਹਿ ਗਿਆ ਉੱਚਾ, ਫਿਰ ਤੂੰ ਨੀਵੇਂ ਲੋਕਾਂ ਨੂੰ ਜਾਵੇਂਗਾ ਜਿਨ੍ਹਾਂ ਦੇ ਪਰਮਾਰਥ ਦੇ ਪਾਸੇ ਦੇ ਪਾਲੜੇ ਉੱਚੇ ਨੇ, ਉਹ ਫਿਰ ਉਤਲਿਆਂ ਲੋਕਾਂ ਨੂੰ ਜਾਂਦੇ ਨੇ ਰੱਬ ਦੇ ਦੇਸ਼ ਨੂੰ। ਉਹ ਦੱਸਿਆ ਬਈ 2.5 ਮਾਵਾਂ ਮੰਨੀਆਂ ਨੇ, 2.5। ਇੱਕ ਤਾਂ ਕਹਿੰਦੇ ਗੋਪੀ ਚੰਦ ਦੀ ਮਾਤਾ ਹੋਈ ਹੈ, ਉਹ ਚੱਕਰਵਰਤੀ ਰਾਜਾ ਸੀ। ਇਹ ਤਾਂ ਡੈਮੋਕਰੇਸੀਆਂ ਜਿਹੀਆਂ ਨੇ ਨਾ, ਉਹ ਲੋਕਾਂ ਨੂੰ ਸੁਖ ਦਿੰਦੇ ਸੀ, ਇਹ ਲੋਕਾਂ ਨੂੰ ਦੁਖੀ ਕਰਦੇ ਨੇ। ਕਿੰਨਾ ਫਰਕ। ਉਹਦੀ ਮਾਤਾ ਮਹਾਂਪੁਰਸ਼ਾਂ ਦੀ ਸੰਗਤ ਕਰਦੀ ਸੀ ਜਾਂ ਧਾਰਮਿਕ ਗ੍ਰੰਥਾਂ ਦੀ ਸੰਗਤ ਕਰਦੀ ਸੀ, ਪੜ੍ਹਦੀ ਸੀ, ਮੁਤਾਲਿਆ ਕਰਦੀ ਸੀ। ਉਹਨੂੰ ਇਹ ਸੋਝੀ ਆ ਗਈ, ਗ੍ਰੰਥ ਤਾਂ ਆਪਾਂ ਵੀ ਪੜ੍ਹਦੇ ਹਾਂ, ਬਾਣੀ ਆਪਾਂ ਵੀ ਪੜ੍ਹਦੇ ਹਾਂ, ਗੁਰੂ ਸਾਹਿਬ ਜੀ ਆਪਾਂ ਨੂੰ ਕਹਿੰਦੇ ਨੇ ਵੀ ਤੈਂ ਤਾਂ ਚੱਲਿਆ ਜਾਣਾ ਇੱਥੇ ਚਾਰ ਦਿਨ ਦਾ ਪ੍ਰਾਹੁਣਾ, ਕਿਉਂ ਇੱਥੇ ਐਵੇਂ ਤੂੰ ਕੀਲੇ ਕੱਢਦਾ। ਮੈਂ ਨਾ ਮੰਤੀ, ਉਸ ਨੂੰ ਇਹ ਵਿਚਾਰ ਪੈਦਾ ਹੋਈ ਵੀ ਮੇਰਾ ਇਕਲੌਤਾ ਹੀ ਪੁੱਤਰ ਹੈ, ਚੱਕਰਵਰਤੀ ਰਾਜ ਹੈ। ਪਰ ਜਿਹੜੀ ਮਨੁੱਖਾ ਦੇ ਹੈ, ਇਹ ਪਰਮੇਸ਼ੁਰ ਨੂੰ ਮਿਲਣ ਵਾਸਤੇ ਮਿਲੀ ਹੈ। ਹੁਣ ਇਹ ਕਰਦਾ ਰਾਜ ਭਾਗ ਪਰਮੇਸ਼ੁਰ ਦਾ, ਇਹਨੂੰ ਪਤਾ ਕੋਈ ਨਹੀਂ ਹੈ, ਤੇ ਫਿਰ ਇਹਨੂੰ ਮਨੁੱਖਾ ਦੇ ਨਹੀਂ ਮਿਲਣੀ ਹੈ, ਤੇ ਫਿਰ ਧਾਰੀ ਹੋਈ ਦਾ ਕੀ ਫਾਇਦਾ ਹੋਇਆ। ਕਰ ਉਸਦਾ ਪੁੱਤਰ ਮਹਿਲਾਂ ਦੇ ਵਿੱਚ ਆਇਆ, ਪ੍ਰਸ਼ਾਦ ਬਾਣੀ ਛਕਿਆ, ਮੈਨਾਵੰਤੀ ਕਹਿਣ ਲੱਗੀ ਹੈ ਪੁੱਤਰ ਤੂੰ ਚੱਕਰਵਰਤੀ ਰਾਜਾ ਹੈ। ਕਹਿੰਦਾ ਹਾਂ ਮਾਤਾ ਤੁਹਾਡੀ ਕਿਰਪਾ ਹੈ, ਮੈਂ ਤੁਹਾਡੇ ਘਰ ਜਨਮ ਲਿਆ ਤਾਂ ਮੈਂ ਚੱਕਰਵਰਤੀ ਰਾਜਾ ਬਣ ਗਿਆ। ਹੋਰ ਵੀ ਤੈਨੂੰ ਕੋਈ ਵਿਚਾਰ ਹੈ? ਕਹਿੰਦਾ ਹੋਰ ਤਾਂ ਮੈਨੂੰ ਕੋਈ ਵਿਚਾਰ ਨਹੀਂ, ਰਾਜ ਭਾਗ ਦੀ ਤਾਂ ਹੈਗੀ ਵੀ ਮੈਂ ਚੱਕਰਵਰਤੀ ਰਾਜਾ। ਮਾਤਾ ਕਹਿਣ ਲੱਗੀ ਤੈਨੂੰ ਇੰਨਾ ਪਤਾ ਨਹੀਂ ਵੀ ਮਨੁੱਖਾਂ ਦੇ ਕਾਹਦੇ ਵਾਸਤੇ ਮਿਲੀ ਹੈ? ਕਹਿੰਦਾ ਇਹ ਤਾਂ ਮੈਨੂੰ ਗਿਆਨ ਨਹੀਂ ਹੈ। ਕਹਿਣ ਲੱਗੀ ਪੁੱਤਰ ਆ ਜਿਹੜਾ ਤੇਰਾ ਰਾਜ ਭਾਗ ਆ, ਇੱਕ ਦਿਨ ਨਾ ਤੈਂ ਰਹਿਣਾ ਨਾ ਰਾਜ ਭਾਗ ਨੇ ਰਹਿਣਾ। ਜਿਸ ਵਾਸਤੇ ਮਨੁੱਖਾਂ ਦੇ ਮਿਲੀ ਸੀ ਉਹ ਵਿਅਰਥ ਚਲੀ ਗਈ, ਕਹਿੰਦੀ ਕਿਹੜੇ ਜੂਨੀ ਦੇ ਵਿੱਚ ਜਾਵੇਗਾ। ਔਰ ਇਸ ਤਰ੍ਹਾਂ ਦੇ ਨਾਲ ਤੂੰ ਪਰਮੇਸ਼ੁਰ ਦੀ ਬੰਦਗੀ ਕਰ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੋ ਹੀ ਪੱਖ ਰੱਖੇ ਨੇ, ਪਿਛਲਿਆਂ ਯੁੱਗਾਂ ਦੇ ਵਿੱਚ ਇੱਕ ਪੱਖ ਰੱਖਦੇ ਹੁੰਦੇ ਸੀ, ਇੱਕੋ ਹੀ ਪੱਖ ਵੀ ਕੰਮ ਕਾਰ ਕਰਨ ਦੀ ਕੋਈ ਲੋੜ ਨਹੀਂ, ਬਸ ਤਪੱਸਿਆ ਕਰੋ, ਜੰਗਲਾਂ ਚ ਚਲੇ ਜਾਓ, ਕਾਰੋਬਾਰ ਛੱਡ ਜਾਓ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਾਰੋਬਾਰ ਨਹੀਂ ਛਡਾਇਆ, ਬਸ ਕਰਨੀ ਤਾਂ ਬੰਦਗੀ ਹੈ, ਘਰਬਾਰ ਛੱਡ ਕੇ ਕੀ ਹੋ ਜਾਊਗਾ, ਬਾਹਰ ਜਾ ਕੇ ਵੀ ਬੰਦਗੀ ਹੀ ਕਰਨੀ ਹੈ, ਜੰਗਲਾਂ ਦੇ ਵਿੱਚ ਵੀ ਜੇ ਘਰ ਨੂੰ ਹੀ ਜੰਗਲ ਸਮਝ ਲਵੇ। ਉਹ ਦੋ ਹੀ ਪੱਖ ਗੁਰੂ ਸਾਹਿਬ ਨੇ ਰੱਖੇ ਵੀ ਘਰ ਦੇ ਵਿੱਚ ਰਹੋ, ਨਾਲੇ ਪਰਮੇਸ਼ੁਰ ਦੀ ਬੰਦਗੀ ਕਰੋ, ਨਾ ਰਾਜ ਭਾਗ ਕਰੋ। ਕਹਿਣ ਲੱਗੀ ਪੁੱਤਰ ਪਰਮੇਸ਼ੁਰ ਦੀ ਬੰਦਗੀ ਕਰ, ਕੋਈ ਟਾਈਮ ਦੀ ਗੱਲ ਹੁੰਦੀ ਹੈ, ਜਦ ਟਾਈਮ ਆਵੇਗਾ ਨਾ ਜਦ ਵਸਤੂ ਮਿਲੇਗੀ, ਜੇ ਟਾਈਮ ਨਹੀਂ ਕਿਤਨੇ ਉਪਾਅ ਕਰ ਲਓ ਕਦੇ ਵਸਤੂ ਨਹੀਂ ਮਿਲੇਗੀ, ਕਿਤਨੇ ਪਾਪੜ ਵੇਲ ਲਓ ਨਹੀਂ ਕੁਛ ਮਿਲੇਗਾ। ਜਦ ਟਾਈਮ ਆਵੇਗਾ ਨਾ ਫਿਰ ਤਾਂ ਸੁੱਤੇ ਪਏ ਨੂੰ ਜਗਾ ਕੇ ਦੇ ਦੇਣਾ ਪਰਮੇਸ਼ੁਰ ਨੇ, ਜੋ ਟਾਈਮ ਆ ਗਿਆ ਨਾ ਉਹ ਲਿਖੀ ਦੀ ਗੱਲ ਅੱਗੇ ਆ ਗਈ। ਖੈਰ ਉਸਦੀ ਮਾਤਾ ਦਾ ਬਚਨ ਕਾਠ ਕਰ ਗਿਆ ਉਸਨੂੰ, ਆਪਣੀ ਮਾਤਾ ਕੌਣ ਹੈ? ਗੁਰਬਾਣੀ ਤੇ ਆਪਾਂ ਨੂੰ ਉਪਦੇਸ਼ ਕਰਦੀ ਹੈ ਦਿਨ ਰਾਤ, ਆਪਣੇ ਮਨ ਤੇ ਕੋਈ ਅਸਰ ਨਹੀਂ ਹੈ ਬਾਣੀ ਦਾ, ਕੋਈ ਅਸਰ ਨਹੀਂ, ਪੜ੍ਹਦੇ ਵੀ ਹਾਂ, ਸੁਣਾਉਂਦੇ ਵੀ ਹਾਂ, ਸਭ ਕੁਛ ਕਰਦੇ ਹਾਂ, ਮੂਹਰੇ ਮੂਹਰੇ ਵੀ ਫਿਰਦੇ ਹਾਂ, ਪਰ ਜੋ ਗੁਰਬਾਣੀ ਕਹਿੰਦੀ ਹੈ ਉਸ ਨੂੰ ਜੇ ਨਹੀਂ ਕਰਾਂਗੇ ਤਾਂ ਫਿਰ ਜੈਸਾ ਮਨੁੱਖਾ ਜੇ ਧਾਰਿਆ ਜੈਸਾ ਨਾ ਜੈਸਾ ਸੁਣਿਆ ਜੈਸਾ ਨਾ ਸੁਣਿਆ ਉਹ ਮੈਨਾ ਮੰਤਰੀ ਦਾ ਕਿਹਾ ਹੋਇਆ ਬਚਨ ਕਾਟ ਕਰ ਗਿਆ ਗੋਪੀ ਚੰਦ ਨੂੰ ਲੈਣ ਕਹਿਣ ਲੱਗਾ ਮਾਤਾ ਫਿਰ ਇਹ ਤਾਂ ਇਵੇਂ ਆ ਜਿਹੜਾ ਜਿਹਦੇ ਵਿੱਚ ਮੈਂ ਫਸਿਆ ਪਿਆ ਇਹ ਤਾਂ ਫਿਰ ਐਵੇਂ ਆ ਕਹਿੰਦੇ ਹਾਂ ਇਹ ਤਾਂ ਓਨਾ ਚਿਰ ਆ ਜਿੰਨਾ ਚਿਰ ਸਰੀਰ ਹੈ ਕਿਉਂ ਪੱਖ ਇੱਕ ਸੀ ਨਾ ਜੇ ਦੋ ਪੱਖ ਹੁੰਦੇ ਤਾਂ ਮਾਤਾ ਉਸਨੂੰ ਕਹਿ ਦਿੰਦੀ ਵੀ ਤੂੰ ਰਾਜ ਭਾਗ ਦੇ ਵਿੱਚ ਰਹਿੰਦਾ ਹੋਇਆ ਹੀ ਬੰਦਗੀ ਕਰੀ ਜਾ ਨਾਲੇ ਰਾਜ ਭਾਗ ਕਰੀ ਜਾ ਪਰ ਉਸ ਟਾਈਮ ਦੇ ਵਿੱਚ ਪੱਖ ਇੱਕ ਸੀਗਾ ਅਬ ਦੋ ਪੱਖ ਨੇ ਯੋਗ ਰਾਜ ਬਖਸ਼ਿਆ ਖਾਲਸੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾਲੇ ਜੋਗੀ ਵੀ ਸਿੱਖ ਨਾਲੇ ਰਾਜੇ ਵੀ ਸਿੱਖ ਔਰ ਇਸ ਤਰ੍ਹਾਂ ਦੇ ਨਾਲ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ ਪਹਿਲਾਂ ਜਥਾ ਬੋਲੇਗਾ ਫਿਰ ਸਾਰੇ ਭਾਈ ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੜੋ ਪ੍ਰੇਮ ਦੇ ਨਾਲ
ਗੁਰਸਿੱਖ ਮੇਰਾ ਜੀ ਰਾਜ ਮੈਂ ਰਾਜਾ ਜੋਗ ਮੈਂ ਜੋਗੀ ਗੁਰਸਿੱਖ ਮੇਰਾ ਜੀ ਰਾਜ ਮੈਂ ਰਾਜਾ ਜੋਗ ਮੈਂ ਜੋਗੀ
ਨਾਲੇ ਜੋਗੀ ਸਨ ਜਿਹਦਾ ਪਿਤਾ ਰਾਜਾ ਅਰ ਜੋਗੀ ਆ ਉਹਦਾ ਪੁੱਤਰ ਵੀ ਰਾਜਾ ਅਰ ਜੋਗੀ ਹੋਵੇਗਾ ਜਿਹਦਾ ਪਿਤਾ ਸਿਰਫ ਰਾਜਾ ਹੀ ਹੈ ਉਹਦਾ ਪੁੱਤਰ ਸਿਰਫ ਰਾਜਾ ਹੀ ਹੋਵੇਗਾ। ਆ ਮੈਨਾਵੰਤੀ ਕਹਿਣ ਲੱਗੀ, ਪੁੱਤਰ ਮਨੁੱਖਾ ਦੇ ਸਫਲੀ ਕਰ, ਰਾਜ ਨੇ ਤਾਂ ਰਹਿਣਾ ਨਹੀਂ ਹੈ। ਕਹਿਣ ਮਾਤਾ ਦਾ ਅਸਰ ਹੋ ਗਿਆ, ਗੁਰਮੁਖ ਅਸਰ ਹੋ ਗਿਆ, ਟਾਈਮ ਆ ਗਿਆ। ਪਹਿਲਾਂ ਵੀ ਉੱਥੇ ਸੀ ਉਹਦਾ ਪੁੱਤਰ, ਮਾਤਾ ਵੀ ਉੱਥੇ ਸੀ ਉਹਦੇ ਕੋਲ ਹੀ, ਪਿੜਾ ਪੜ ਕੇ ਜਵਾਨ ਹੋਇਆ, ਫਿਰ ਰਾਜ ਭਾਗ ਮਿਲਿਆ ਉਸਨੂੰ। ਵਸਤੂ ਜਦ ਮਿਲਦੀ ਹੈ, ਬਰਾਗ ਇਨਸਾਨ ਨੂੰ ਜਦ ਹੁੰਦਾ, ਜਦ ਟਾਈਮ ਆਉਂਦਾ ਹੁੰਦਾ। ਮਾਤਾ ਦਾ ਐਸਾ ਅਸਰ ਹੋਇਆ, ਜਿਹੜਾ ਮਨ ਦੇ ਵਿੱਚ ਰਾਜ ਭਾਗ ਦਾ ਰੰਗ ਚੜਿਆ ਹੋਇਆ ਸੀ, ਸਾਰਾ ਉਤਰ ਗਿਆ। ਜਿਹੜਾ ਉਸ ਨੇ ਉਪਦੇਸ਼ ਕਰਿਆ ਵੀ ਮਨੁੱਖਾ ਦੇ ਪਰਮੇਸ਼ਰ ਨੂੰ ਮਿਲਣ ਵਾਸਤੇ ਮਿਲੀ ਆ, ਉਹਦਾ ਰੰਗ ਚੜ ਗਿਆ। ਕਰ ਛੱਡ ਦਿੱਤਾ, ਰਾਜ ਭਾਗ ਛੱਡ ਦਿੱਤਾ। ਦੇਖ ਲਓ ਮਾੜੀਆਂ ਮਾੜੀਆਂ ਗੱਲਾਂ ਵਾਸਤੇ ਦੁਨੀਆਂ ਕਿਵੇਂ ਭੱਜੀ ਫਿਰਦੀ ਹੈ, ਤਰਲੇ ਕਰਦੀ। ਉਸ ਟਾਈਮ ਦੇ ਵਿੱਚ ਯੋਗੀਆਂ ਦਾ ਬੋਲਬਾਲਾ ਸੀ, ਪੁਰਾਣਾ ਜਾਮੀਆਂ ਦਾ ਜਿਹਨੂੰ ਗੋਰ ਖਾਦ ਕਹਿੰਦੇ ਹੁੰਦੇ ਸਨ। 84 ਸਿੱਧ ਸੀ ਉਹਨਾਂ ਦੀ ਮੰਡਲੀ ਸੀ, ਉਹਨਾਂ ਦਾ ਗੁਰੂ ਸੀ ਉਹ ਰਾਜਾ। ਉਹਨਾਂ ਲਈ ਸ਼ਰਨ ਚਲਿਆ ਗਿਆ, ਕਿਉਂ ਪਦਾਰਥਾਂ ਦਾ ਉਸ ਨੂੰ ਕੋਈ ਹੁਣ ਲੇਪ ਨਹੀਂ ਹੈ। ਪਦਾਰਥਾਂ ਦਾ ਰੰਗ ਤਾਂ ਹੈ ਹੀ ਨਹੀਂ ਹੁਣ ਉਹਦੇ ਮਨ ਦੇ ਉੱਤੇ। ਉਹਦੇ ਮਨ ਦੇ ਵਿੱਚ ਤਾਂ ਇਹ ਫੁਰਨਾ, ਕੱਲ ਪਰਮੇਸ਼ਵਰ ਨੂੰ ਮਿਲਾਂ, ਕੱਲ ਮੇਰੀ ਉਹ ਵਾਸਤਾ ਆਵੇ, ਮੇਰਾ ਮਨੁੱਖਾ ਦੇ ਧਾਰਿਆ ਹੋਇਆ ਸਫਲਾ ਹੋ ਜਾਵੇ। ਪੜੋ ਪਰੇ
ਮੈਨੂੰ ਆਪਣੇ ਰੰਗਾਂ ਦੇ ਵਿੱਚ ਰੰਗ, ਤੁਸ ਰੰਗ ਤਾਰੋ ਜਾਣ, ਆਪਣੇ ਰੰਗਾਂ ਦੇ ਵਿੱਚ ਰੰਗ, ਤੁਸ ਰੰਗ ਤਾਰੋ ਜਾਣ। ਵਾਹਿਗੁਰੂ।
ਪਰਮੇਸ਼ਰ ਦੇ ਮਿਲਣ ਦੀ ਤੜਫ ਪੈਦਾ ਹੁੰਦੀ ਹੈ। ਜਿਵੇਂ ਪਦਾਰਥਾਂ ਦੇ ਵੀ ਰੰਗ ਹੈ, ਜਾਂ ਬੱਚਾ ਪੜ੍ਹਨ ਲੱਗਦਾ ਉਸ ਦੇ ਮਨ ਦੇ ਵਿੱਚ ਫੁਰਨਾ ਪੈਦਾ ਹੁੰਦਾ, ਮੈਂ ਇਵੇਂ ਚ ਫਸਟ ਆ ਕੇ ਫਸਟ ਡਿਵੀਜ਼ਨ ਦੇ ਵਿੱਚ ਪਾਸ ਹੋ ਕੇ 3 ਸਾਲ ਲਾ ਕੇ ਫਿਰ ਮੈਂ ਡਾਕਟਰ ਬਣਾਂਗਾ। ਮਿਹਨਤ ਕਰਦਾ ਦਿਨ ਰਾਤ। ਉਹ ਜਿਹੜਾ ਪਰਮਾਰਥੀ ਬੰਦਾ ਜਿਹਨੇ ਪਰਮੇਸ਼ਰ ਨੂੰ ਮਿਲਣਾ, ਉਹ ਵੀ ਫਿਰ ਦਿਨ ਰਾਤ ਇਹ ਜੇ ਫੁਰਨੇ ਕਰਦਾ ਬਈ ਕਦੋਂ ਟਾਈਮ ਆਵੇ ਮੇਰੀ ਜਿਹੜੀ ਸੁਰਤ ਆ ਉਹ ਆਤਮਾ ਦੇ ਵਿੱਚ ਲਾਇ ਹੋ ਜਾਵੇ। ਉਹ ਪਰਸਰੀ ਕਾਰੋਬਾਰ ਛੱਡ ਕੇ ਚਲਿਆ ਗਿਆ। 2 ਮਾਰਗ ਨੇ, 2 ਪੱਖ ਨੇ ਹਰ ਇੱਕ ਵਸਤੂ ਦੇ। ਪਿਛਲੇ ਯੁੱਗਾਂ ਦਾ ਹੈਗਾ ਸਾਧਨ ਪੁਰਾਣਾ ਜਾਮ, ਕਲਯੁਗ ਦਾ ਸਾਧਨ ਹੈ ਸੁਰਤ ਸ਼ਬਦ ਯੋਗ ਪ੍ਰੇਮਾ ਭਗਤੀ। ਹੁਣ ਜਿਹੜਾ ਪੁਰਾਣਾ ਜਾਮ ਹੈ ਇਹ ਪ੍ਰਾਣ ਦਸਵੇਂ ਦੁਆਰ ਚੜਾਉਂਦੇ ਨੇ ਜਿਹੜੇ ਯੋਗੀ ਨੇ। ਇਹਨਾਂ ਦਾ ਤਰੀਕਾ ਚੜਾਉਣ ਦਾ ਐਵੇਂ ਨਹੀਂ ਚੜਦੇ ਕੰਨ, ਤੁਸੀਂ ਪ੍ਰਾਣ ਰੋਕ ਲਓ ਤੇ ਕੌਲੇ ਹੋ ਜਾਓਗੇ। ਉਹ ਤਰੀਕੇ ਦੁਆਰਾ ਹਰ ਇੱਕ ਵਸਤੂ ਬਣਦੀ ਹੈ। ਖੈਰ ਉਹ ਗੋਰਖ ਦਾ ਚੇਲਾ ਬਣ ਗਿਆ, ਪੁਰਾਣਾ ਜਾਮ ਉਸਨੇ ਸ਼ੁਰੂ ਕਰ ਦਿੱਤਾ। ਹੁਣ ਉਹ ਸੁਣਦਾ ਜਿਵੇਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਵੀ ਇਸ ਤਰ੍ਹਾਂ ਸੁਰਤ ਚੜ੍ਹਦੀ ਹੈ, ਇਸ ਤਰ੍ਹਾਂ ਆਗਿਆ ਚੱਕਰ ਦੇ ਵਿੱਚ ਰੋਸ਼ਨੀ ਹੋ ਜਾਂਦੀ ਹੈ, ਇਸ ਤੋਂ ਅੱਗੇ ਫਿਰ ਸੁਰਤ ਜਾਂਦੀ ਹੈ। ਸੁਣਦੇ ਹਾਂ ਨਾ, ਪ੍ਰਾਪਤ ਤਾਂ ਹੈ ਨਹੀਂ, ਪਰ ਸੁਣਨ ਸੇ ਫਿਰ ਆਪਣਾ ਜੀ ਕਰਦਾ, ਜੀ ਉਸਦਾ ਕਰੇਗਾ ਜਿਹਨੂੰ ਸ਼ੌਂਕ ਆ ਉਸ ਗੱਲ ਦਾ। ਜੇ ਸ਼ੌਂਕ ਹੀ ਨਹੀਂ ਉਹਨੇ ਸੁਣਨਾ ਹੀ ਨਹੀਂ। ਬਸ ਹੁਣ ਭਰਸਰੀ ਦੇ ਫੁਰਨੇ, ਕਹਿੰਦਾ ਉਹ ਦਿਨ ਕਦ ਆਉਣਗੇ ਜਦ ਮੇਰੇ ਪ੍ਰਾਣ ਦਸਵੇਂ ਦਾਰ ਸਥਿਤ ਹੋਏ ਆਉਣਗੇ ਤੇ ਮਿਰਗ ਫਿਰ ਮੇਰੇ ਨਾਲ ਆ ਕੇ ਕਾਜ ਕਰਨਗੇ। ਪੜੋ ਪ੍ਰੇਮ ਨਾਲ, ਆਪਣੇ ਵੀ ਆਉਣਗੇ ਕਦੇ?
ਉਹ ਦਿਨ ਕਦੋਂ ਆਉਣਗੇ ਜਦ ਤੂੰ ਨਾਮ ਜਪੇਗਾ, ਉਹ ਦਿਨ ਕਦੋਂ ਆਉਣਗੇ ਜਦ ਤੂੰ ਨਾਮ ਜਪੇਗਾ। Oh.
ਕਲਯੁਗ ਦਾ ਸਾਧਨ ਨਹੀਂ ਹੈ। ਕਲਯੁਗ ਦਾ ਸਾਧਨ ਹੈ ਸੁਰਤ ਔਰ ਸ਼ਬਦ। ਪਿਛਲੇ ਯੁੱਗਾਂ ਦੇ ਵਿੱਚ ਹੁੰਦਾ ਸੀ ਇਹ। ਜਾਣਦੇ ਮਹਾਂਪੁਰਸ਼ ਕਲਯੁਗ ਦੇ ਵਿੱਚ ਵੀ ਹੈਗੇ, ਪਰ ਨਾ ਕਰਦੇ ਨੇ ਨਾ ਕਰਾਉਂਦੇ ਨੇ। ਜੈਸੇ ਗੁਰੂ ਨਾਨਕ ਦੇ ਮਹਾਰਾਜ ਜੀ ਸੰਗਲਾਦੀਪ ਦਾ ਰਾਜੇ ਨੇ ਪ੍ਰੇਮ ਕਰਿਆ, ਉੱਥੇ ਚਲੇ ਗਏ ਪ੍ਰੇਮ ਦੇ ਵੱਧੇ ਹੋਏ। ਬਹੁਤ ਸੇਵਾ ਕਰੀ। ਉਸਨੇ ਕਿਹਾ ਮਹਾਰਾਜ ਜੀ ਪੁਰਾਣਾ ਜਾਮ ਦੇ ਸਾਧਨ ਕਿਵੇਂ ਹੁੰਦੇ ਨੇ, ਕਿਰਪਾ ਕਰਕੇ ਮੈਨੂੰ ਦੱਸੋ, ਲਿਖ ਦਿਓ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਆਇਆ ਰਾਜਨ ਤੂੰ ਪ੍ਰੇਮ ਕਰਦਾ ਸਾਡੇ ਨਾਲ, ਪ੍ਰਾਣ ਸੰਗਲੀ ਅਸੀਂ ਲਿਖ ਦਿੰਦੇ ਹਾਂ, ਪਰ ਤੂੰ ਕਰੀ ਨਾ। ਨਾਲੇ ਵੀ ਕਹਿ ਦਿੱਤਾ ਵੀ ਕਰੀ ਨਾ, ਕਰੀ ਸੁਰਤ ਸ਼ਬਦ ਜੋ। ਕਹਿੰਦਾ ਸਤ ਵਚਨ ਜੀ। ਮਹਾਰਾਜ ਜੀ ਨੇ ਪ੍ਰਾਣ ਸੰਗਲੀ ਲਿਖਤੀ ਵੀ ਇਸ ਤਰ੍ਹਾਂ ਨੇਤੀ ਧੋਤੀ, 70 ਗਜ ਦੀ ਕਲੀਰ ਅੰਦਰ ਲਿਖਾਉਣੀ ਫਿਰ ਕੱਢਣੀ, ਉਹਨੇ ਬਹੁਤ ਕੁਛ ਆਏ। ਇਹ ਗੱਲਾਂ ਹੀ ਕਰਨੀਆਂ ਸ਼ਰਮ ਆਉਂਦੀ ਹੈ ਸੰਗਤ ਦੇ ਵਿੱਚ, ਉਹ ਕਰਦੇ ਸੀ ਸਾਰੇ। ਉਹ ਇਸ ਤਰ੍ਹਾਂ ਕਾਹਦੇ ਵਾਸਤੇ ਕਰਦੇ ਸੀ ਜਨਾਬ ਤੋਂ, ਇੰਨੀ ਦੀ ਖੇਚਲ ਕਿਉਂ ਕਰਦੇ ਸੀ ਉਹ, ਬਈ ਮਨੁੱਖਾਂ ਦੇ ਮਿਲੀ ਹੈ ਸਫਲੀ ਹੋ ਜਾਵੇ। ਉਹੀ ਪ੍ਰਾਣ ਸੰਗਲੀ ਜਦ ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਬਾਣੀ ਉਚਾਰਨ ਲੱਗੇ ਨੇ ਅੰਮ੍ਰਿਤਸਰ ਸਾਹਿਬ, ਇੱਕ ਸਿੱਖ ਘੱਲਿਆ ਫਿਰ ਮਹਾਰਾਜ ਜੀ ਨੇ, ਬਸ ਸੰਗਲਾਦੀਪ ਚ ਰਾਜੇ ਕੋਲ ਪ੍ਰਾਣ ਸੰਗਲੀ ਪਈ ਹੈ, ਜਾਓ ਲੈ ਕੇ ਆ। ਤੂੰ ਸਿੱਖ ਚੱਲਿਆ ਗਿਆ ਘਰੋਂ। ਜਦ ਗੁਰੂ ਨਾਨਕ ਦੇਵ ਮਹਾਰਾਜ ਜੀ ਗੱਦੀ ਦੇ ਜਾਨਸ਼ੀਨ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਲਿਆ, ਉਹ ਰਾਜੇ ਨੇ ਸਿੱਖ ਨੂੰ ਨਮਸਕਾਰ ਕਰੀ, ਉਹ ਕੱਢ ਕੇ ਪ੍ਰਾਣ ਸੰਗਲੀ ਉਸ ਦੇ ਅੱਗੇ ਰੱਖ ਦਿੱਤੀ। ਹੁਣ ਉਸ ਸਿੱਖ ਨੇ ਉਸ ਪ੍ਰਾਣ ਸੰਗਲੀ ਨੂੰ ਸਿਰ ਉੱਤੇ ਰੱਖ ਲਿਆ, ਤੁਰਿਆ ਆਉਂਦਾ ਚਾਰ ਉਂਗਲਾਂ, ਉਹ ਪ੍ਰਾਣ ਸੰਗਲੀ ਸਿਰ ਤੇ ਉੱਚੀ ਹੈ, ਚਾਰ ਉਂਗਲਾਂ। ਇੱਕ ਸਾਧੂ ਨੇ ਦੇਖ ਲਈ ਕਿਸੇ ਨੇ ਵੀ ਇਹ ਜਿਹੜੀ ਪੁਸਤਕ, ਇਹ ਪ੍ਰੇਮੀ ਲਈ ਜਾਂਦਾ ਜਾਂ ਸਾਹਿਤਾਰੀ ਸਿੱਖ ਹੁੰਦੇ ਸੀ, ਰੋਡੇ ਵੀ ਹੁੰਦੇ ਸੀ, ਕੇਸਾਂ ਵਾਲੇ ਵੀ ਹੁੰਦੇ ਸੀ। ਤਾਂ ਉਹਨੇ ਕਿਹਾ ਵੀ ਸ਼ਕਤੀ ਵਾਲੀ ਚੀਜ਼ ਹੈ। ਉਹਨੇ ਪੁੱਛਿਆ, ਉਹਨੇ ਦੱਸਿਆ ਸਿੱਖ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਬਾਣੀ ਚਾਰਦੇ ਨੇ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਲਿਖੀ ਹੋਈ ਹੈ, ਇਹ ਪ੍ਰਾਣ ਸੰਗਲੀ ਹੈ। ਉਸ ਟਾਈਮ ਵਿੱਚ ਪ੍ਰਾਣਾ ਜਾਮ ਦਾ ਜ਼ਿਆਦਾ ਜ਼ੋਰ ਹੁੰਦਾ ਸੀ। ਖੈਰ ਉਹ ਨਾਲ ਹੀ ਆ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ। ਖੈਰ ਉਹਨੇ ਮੰਗ ਵੀ ਕਰੀ ਪਰ ਮਹਾਰਾਜ ਨੇ ਦਿੱਤੀ ਨੀ, ਕਹਿੰਦੇ ਇਹਦੀ ਤਿੱਤੋਂ ਹੋਣੀ ਹੈ। ਫਿਰ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਤਲਾਅ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੀ। ਬਾਣੀ ਚ ਨੀ ਲਿਖੀ ਆ, ਉਹ ਲਿਖੀ ਹੋਈ ਚ ਦੇਖ ਲਓ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ। ਕਲਯੁਗ ਦੇ ਨਾਲ ਉਹ ਵਿਧ ਨੀ ਖਾਂਦੀ ਸੀ, ਸਾਧਨ ਸੀ। ਔਰ ਇਸ ਤਰ੍ਹਾਂ ਨਾਲ ਪੁਰਾਣਾ ਜਾਂ ਉਹਦੇ ਫੁਰਨੇ ਉੱਠਦੇ ਨੇ, ਜਿਵੇਂ ਮਹਾਤਮਾ ਦੇ ਵੀ ਫੁਰਨੇ ਉੱਠਦੇ ਹੁੰਦੇ ਨੇ ਜਿਗਿਆਸੂਆਂ ਦਾ, ਜਾਂ ਜਿਗਿਆਸੂ ਸੁਣਦੇ ਨੇ ਨਾ, ਜਾਂ ਮਹਾਤਮਾ ਦੱਸਦੇ ਨੇ ਵੀ ਇਸ ਤਰ੍ਹਾਂ ਸੁਰਤ ਚੜ੍ਹਦੀ ਹੈ, ਇਸ ਤਰ੍ਹਾਂ ਸਿਮਰਨ ਕਰੀਦਾ ਹੁੰਦਾ, ਤਾਂ ਉਹਨਾਂ ਦੇ ਦਿਲ ਦੇ ਵਿੱਚ ਵੀ ਫਿਰ ਸ਼ੌਂਕ ਹੁੰਦਾ, ਸ਼ੌਂਕ। ਔਰ ਮੈਂ ਤੁਹਾਨੂੰ ਸੁਣਾਵਾਂ, ਛੋਟੇ ਮਹਾਰਾਜ ਹੀ ਦੱਸਦੇ ਜੀ। ਉਹ ਜਦ ਮਹਾਰਾਜ ਜੀ ਰੇਰੂ ਸਾਹਿਬ ਤੋਂ ਜੇ ਆਏ ਸੀ ਟੱਕੀ ਦੇ ਵਿੱਚ, ਹੋਰ ਆਲੇ ਆਲੇ ਗਿਆਨ ਸਿੰਘ ਦੀ ਟੱਕੀ ਸੀ ਉੱਥੇ, ਤੇ ਬੜੇ ਮਹਾਰਾਜ ਜੀ ਕਿਤੇ ਰੇਰੂ ਸਾਹਿਬ ਵਾਲੇ ਮਹਾਰਾਜ ਜੀ ਨੇ ਬਚਨ ਬਲਾਸ ਕਰੇ ਹੋਣੇ ਨੇ ਵੀ ਐਂ ਪ੍ਰਾਣ ਚੜ੍ਹਦੇ ਨੇ, ਐਂ ਰੁਕਦੇ ਨੇ, ਐਂ ਲਾਹੀਦੇ ਨੇ। ਤਿੰਨ ਕਿਸਮ ਦਾ ਪੁਰਾਣਾ ਜਾਮ ਹੈ। ਉਹ ਭਾਈ ਜੀ ਹੁੰਦਾ ਸੀ ਇੱਕ ਜਹਾਂਗੀਰ ਦਾ, ਠੀਕ ਆ, ਬਹੁਤ ਪ੍ਰੇਮੀ ਬੰਦਾ। ਔਰ ਉਹਨੇ ਪੁੱਛਿਆ ਨਾ ਵੀ ਮਹਾਰਾਜ ਜੀ ਮੈਂ ਕਰਨਾ ਇਹਨੂੰ, ਇਸ ਗੱਲ ਨੂੰ ਸੁਣ ਲਈ ਤੇ ਕਰਨਾ ਸ਼ੁਰੂ ਕਰਤਾ। ਬੈਠੇ ਜੀ ਤਿੰਨੇ ਹੀ ਸੀ, ਹੋਰ ਕੋਈ ਹੈ ਨਹੀਂ ਸੀ ਉਸ ਟਾਈਮ ਉੱਥੇ। ਤਾਂ ਉਹਨੇ ਸਾਹ ਰੋਕ ਲਿਆ, ਸਾਹ ਰੋਕਿਆ ਤਾਂ ਐਵੇਂ ਤਾਂ ਰੁਕਦਾ ਨਹੀਂ ਸਾਹ, ਇੱਕ ਪਰਮੇਸ਼ਰ ਦੀ ਨੇਤ ਐਸੀ ਬਣਾਈ ਹੋਈ ਹੈ, ਸਾਹ ਕਦੇ ਰੁਕੇਗਾ ਨੀ, ਜਿੰਨੇ ਇਹਦੇ ਹੈ ਓਨਾ ਹੀ ਰੁਕੇਗਾ, ਵੱਧ ਨੀ ਰੁਕਣਾ ਹੈ। ਹਾਂ ਸੁਭਾਅ ਬਣਾਓ ਹੌਲੀ ਹੌਲੀ, ਫਿਰ ਤਾਂ ਕੁਛ ਚਿਹਰੇ ਟਿਕਣ ਲੱਗ ਜਾਏਗਾ। ਤਾਂ ਫਿਰ ਉਸਨੇ ਜੀ ਸਾਹ ਰੋਕ ਲਿਆ, ਕੇਸ ਖੁੱਲ ਗਏ ਉਹਦੇ, ਕੇਸ ਖੁੱਲ ਕੇ ਉਹ ਸਿਰ ਮਾਰੇ। ਛੋਟੇ ਮਹਾਰਾਜ ਨੇ ਦੇਖ ਲਿਆ ਇਹਨੂੰ ਕੀ ਚਿਬੜ ਗਿਆ, ਇਹਨੂੰ ਕੋਈ ਭੂਤ ਚਿੰਬੜ ਗਿਆ, ਕੇਸ ਜੇ ਮਾਰਦਾ ਦੋਆ ਦਾ ਸਿਰ ਮਾਰਦਾ। ਛੋਟੇ ਮਹਾਰਾਜ ਕਹਿੰਦੇ ਉੱਠ ਕੇ ਗਏ ਅਸੀਂ, ਅਸੀਂ ਕਿਹਾ ਭਾਈ ਜੀ, ਕਹਿੰਦਾ ਹਾਂ ਮਹਾਰਾਜ ਜੀ, ਕਹਿੰਦੇ ਤੂੰ ਕੀ ਕਰਦਾ ਹੈ, ਤਾਂ ਕੇਸ ਕਿਉਂ ਖੋਲ ਲੇ। ਕਹਿੰਦਾ ਮਹਾਰਾਜ ਜੀ, ਮੈਂ ਤਾਂ ਪੁਰਾਣਾ ਨਾਮ ਕਰਨ ਲੱਗਿਆ ਸੀਗਾ। ਉਹ ਕਹਿੰਦੇ ਭਲਿਆ ਲੋਕਾ, ਤੂੰ ਪੁੱਛ ਤਾਂ ਲੈਂਦਾ, ਕਹਿੰਦਾ ਮਹਾਰਾਜ ਜੀ ਗੱਲਾਂ ਕਰਦੇ ਸੀ ਤੇ, ਕਲਯੁਗ ਦੇ ਵਿੱਚ ਪੁਰਾਣਾ ਨਾਮ ਨਹੀਂ ਹੋ ਸਕਦਾ ਹੈ। ਇਹ ਕਲਯੁਗ ਦੇ ਵਿੱਚ ਤਾਂ 99 ਕੋਸ ਹੈ, ਅੰਨ ਖਾਵਾਂਗੇ ਪ੍ਰਾਣ ਵਸਣਗੇ, ਨਹੀਂ ਮਰ ਜਾਂਗੇ ਬਸ। ਉਹ ਜੇ ਅੰਦਰ ਅੰਨ ਹੈ ਤਾਂ ਨੀ ਫਿਰ ਪ੍ਰਾਣ ਕਦੇ ਚੜਨਗੇ 10ਵੇਂ ਦੁਆਰ। ਉਹ ਅੰਨ ਕੱਢਦੇ ਸੀ ਪਹਿਲਾਂ ਸਾਰਾ, ਐਸਾ ਦੇਖ ਲਓ ਮਨੁੱਖਾਂ ਦੇ ਸਬਲੀਕਰਨ ਵਾਸਤੇ, ਭਾਵੇਂ ਗਲਤ ਸੀ ਰਸਤਾ ਭਾਵੇਂ ਸਹੀ ਸੀ। ਔਰ ਇਸ ਤਰ੍ਹਾਂ ਦੇ ਨਾਲ ਉਸਦੇ ਮਨ ਦੇ ਵਿੱਚ ਇਹ ਫੁਰਨਾ ਉੱਠਿਆ ਕਰੇ। ਜਿਸ ਤਰ੍ਹਾਂ ਤ੍ਰੇਤੇ ਦੇ ਵਿੱਚ ਕੋਈ ਪ੍ਰੇਮੀ, ਉਸ ਨੂੰ ਮਨੁੱਖਾਂ ਦੇ ਸਫਲ ਕਰਨ ਦਾ ਸ਼ੌਂਕ ਲੱਗਿਆ, ਕਿਸੇ ਮਹਾਤਮਾ ਦੀ ਸੰਗਤ ਕਰਨ ਲੱਗ ਗਿਆ, ਉਸ ਉਹ ਬੇਨਤੀ ਕਰੀ ਬਈ ਮਹਾਰਾਜ ਜੀ ਮੈਨੂੰ ਮੁਕਤ ਕਰ ਦਿਓ, ਮੁਕਤ ਕਰ ਦਿਓ ਮੁਕਤ। ਉਹ ਵੀ ਜਾਣਦਾ ਸੀ ਇਸ ਗੱਲ ਨੂੰ, ਕਹਿੰਦੇ ਮੁਕਤ ਗਿਆਨ ਸੇ ਹੋਵੇਗੀ, ਜਦ ਤੱਤ ਗਿਆਨ ਹੋ ਜਾਵੇਗਾ ਨਾ ਫੇਰ ਮੁਕਤ ਹੋਵੇਗੀ, ਵਰਨਾ ਮੁਕਤ ਨਹੀਂ ਹੋਣੀ। ਜਿੰਨਾ ਚਿਰ ਉਹਨੂੰ ਤੱਤ ਦਾ ਗਿਆਨ ਨਹੀਂ ਹੁੰਦਾ, ਵਾਸ਼ਨਾ ਖਾਇ ਨਹੀਂ ਹੋਣੀ ਹੈ, ਜਿਹੜਾ ਫੁਰਨਾ ਆਪਾਂ ਕਹਿੰਦੇ ਹਾਂ ਨਾ, ਇਹ ਕਦੇ ਨਾਸ ਨਹੀਂ ਹੋਵੇਗਾ। ਉਹ ਕਿਹਨੇ ਕਰਨਾ? ਤੱਤ ਗਿਆਨ ਨੇ ਖਾਣਾ ਉਸਨੂੰ। ਤਤ ਗਿਆਨ ਕੀ ਹੈ? ਨਿਰਾਕਾਰ, ਨਿਰਾਕਾਰ ਦੇ ਵਿੱਚ ਫੁਰਨਾ ਨਹੀਂ ਹੈ, ਵਾਸ਼ਨਾ ਨਹੀਂ ਹੈ। ਜੇ ਵਾਸ਼ਨਾ ਫੁਰਦੀ ਹੈ, ਸਮਝੋ ਤਤ ਗਿਆਨ ਨਹੀਂ ਆਇਆ, ਅਜੇ ਸਮਾਧੀ ਆ ਗਈ, ਹੋਰ ਚੀਜ਼ਾਂ ਆ ਗਈਆਂ, ਪਰ ਉਹ ਨਹੀਂ ਆਈ ਹੈ ਅਜੇ। ਜਦ ਇਹਨੂੰ ਤਤ ਗਿਆਨ ਹੋ ਗਿਆ, ਇਹਨੂੰ ਫਿਰ ਵਾਸ਼ਨਾ ਹੀ ਨਹੀਂ ਉੱਠਣੀ ਕੋਈ। ਧਰੂ ਨੂੰ ਆ ਗਿਆ ਸੀ ਨਾ ਤੱਤ ਗਿਆਨ, ਪਰਮੇਸ਼ਰ ਕਹਿੰਦਾ ਤੂੰ ਰਾਜ ਲੈ ਲਾ, ਕਹਿੰਦਾ ਹੋਰ ਕਿਸੇ ਨੂੰ ਦੇ ਦਿਓ। ਆਪਾਂ ਕਹਿ ਦਾਂਗੇ ਦੇ ਕਿਵੇਂ ਮਾਰਦਿਆਂ ਤਲ ਲਏ। ਆਹ ਇਸ ਤਰ੍ਹਾਂ ਦੇ ਨਾਲ ਉਹ ਕਹਿਣ ਲੱਗਾ ਵੀ ਮੁਕਤ ਤਾਂ ਗੁਰੂ ਸੇ ਹੈ। ਹਾਂ ਕਹਿੰਦਾ ਤੈਨੂੰ ਮੁਕਤ ਦੀ ਇੱਛਾ ਹੈ, ਮੈਂ ਤੈਨੂੰ ਪੁਰਾਣਾ ਜਾਮ ਸਿਖਾਲ ਦਿੰਦਾ, ਪੁਰਾਣਾ ਜਾਮ ਸਿਖਾਲ ਕੇ ਤੂੰ 10ਵੇਂ ਦੁਆਰ ਪ੍ਰਾਣ ਝਾੜ ਕੇ ਬੈਠ ਜੀ, ਤੈਨੂੰ ਮੈਂ ਪੱਥਰ ਦੇ ਮੱਠ ਦੇ ਵਿੱਚ ਸਿਰਾ ਲਾ ਦਾਂਗਾ ਮੂਹਰੇ। ਤ੍ਰੇਤੇ ਦੇ ਕੁਛ ਸਾਰਾ ਦੁਆਪਰ ਉੱਤੋਂ ਨਹੀਂ ਲਿਖੂਗਾ ਤੇਰੇ। ਕਲਯੁਗ ਆਵੇਗਾ, ਕਲਯੁਗ ਦੇ ਵਿੱਚ ਨਾਨਕ ਅਵਤਾਰ ਹੋਣਗੇ, ਨਿਰਾਕਾਰ ਤੋਂ ਸਾਕਾਰ ਹੋਣਗੇ। ਉਹਨਾਂ ਦੀ ਗੱਦੀ ਦੇ ਜਾਨ ਨਸ਼ੀਨ 5ਵੇਂ ਗੁਰੂ, ਗੁਰੂ ਅਰਜਨ ਦੇਵ ਮਹਾਰਾਜ ਜੀ, ਉਹ ਤੈਨੂੰ ਗਿਆਨ ਕਰਨਗੇ। ਦੇਖ ਲਓ ਮਨੁੱਖਾਂ ਦੇ ਸਫਲ ਕਰਨ ਵਾਸਤੇ ਆਪਣੇ ਸਾਹਮਣੇ ਹੈ ਤੇ ਆਪਾਂ ਨੂੰ ਤਾਂ ਵੀ ਕੋਈ ਸ਼ੌਂਕ ਨਹੀਂ ਹੈ। ਕਹਿੰਦਾ ਠੀਕ ਹੈ, ਪੁਰਾਣਾ ਜਾਮ ਛਕਾ ਕੇ ਮੱਠ ਦੇ ਵਿੱਚ ਵਾਲ ਕੇ ਸ਼ਿਲਾ ਲਾ ਤੀ ਅੱਗੇ, ਤ੍ਰੇਤੇ ਦੇ ਲਖੇ ਸਾਲ ਦੁਆਪਰ ਵੀ ਲੱਗ ਗਿਆ ਸਾਰਾ, ਫੇਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ, 5ਵੇਂ ਪਾਤਸ਼ਾਹ ਮਹਾਰਾਜ ਜੀ ਦਾ, ਫਿਰ ਸ੍ਰੀ ਅੰਬਰਸਰ ਸਾਹਿਬ ਜੋਤ ਜਗਾਉਂਦੇ। 5ਵੇਂ ਪਾਤਸ਼ਾਹ ਮਹਾਰਾਜ ਜੀ ਤਲਾਬ ਟਾਉਣ ਲੱਗ ਗਏ, ਸੰਗਤਾਂ ਬਹੁਤੀਆਂ ਆ ਗਈਆਂ, ਜਿਸ ਤਰ੍ਹਾਂ ਦਾ ਹੁੰਦਾ ਉਸ ਤਰ੍ਹਾਂ ਉਤਨਾ ਹੀ ਉਪਾਅ ਕਰਨਾ ਪੈਂਦਾ। ਪਹਿਲਾਂ ਤਾਂ ਘਰ ਦੇ ਵਿਚ ਜੋੜੀ ਹੀ ਹੁੰਦੀ ਹੈ, ਫਿਰ ਬੱਚੇ ਹੋਣੇ ਸ਼ੁਰੂ ਹੋ ਜਾਂਦੇ ਨੇ, ਫਿਰ ਮਕਾਨ ਵਧਣੇ ਸ਼ੁਰੂ ਹੋ ਜਾਂਦੇ ਨੇ, ਹੁੰਦੇ ਨੇ ਕਿ ਨਹੀਂ, ਸਾਰਾ ਕੁਛ ਵਧਾਉਣਾ ਪੈਂਦਾ। ਇਸੇ ਤਰ੍ਹਾਂ ਹੀ ਇੱਧਰ ਕਿਤਨੀਆਂ ਸੰਗਤਾਂ ਆਉਣੀਆਂ ਤੇ ਆਪ ਸੰਗਤਾਂ ਆ ਜਾਵੇ, ਸਮਝਦੀਆਂ ਨਹੀਂ ਅਜੇ ਇਤਨੀਆਂ ਸੰਗਤਾਂ ਹੋ ਗਈਆਂ ਹੁਣ। ਜੇ ਕਿਤੇ ਸਾਰੀ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਚਲੀ ਜਾਵੇ, ਸਾਰਾ ਸ਼ਹਿਰ ਵੀ ਨਹੀਂ ਚੱਲ ਸਕਦਾ, ਇੰਨੀ ਗੁਰੂ ਕੀ ਸੰਗਤ ਹੋਗੀ। ਤਲਾਬ ਭਰਦੇ ਨੇ, ਬੜੇ ਬੜੇ ਬੜਵੀਆਂ ਦੀ ਸਿੱਖ ਲੱਗੇ ਹੋਏ ਨੇ। ਬਾਬਾ ਬੁੱਢਾ ਜੀ, ਬਾਬਾ ਬੁੱਢਾ ਵੀ ਜ਼ਿਮੀਂਦਾਰਾਂ ਦਾ ਲੜਕਾ ਸੀ, ਨਿਕਾਮ ਦਾ। ਔਰ ਇਸ ਤਰ੍ਹਾਂ ਹੋਰ ਬਹੁਤ ਨੇ, ਪੜਦਿਆਂ ਪੜਦਿਆਂ ਉਹ ਜਿਹੜਾ ਯੋਗੀ ਸੀ ਨਾ, ਮੱਠ ਚ ਬੈਠਾ, ਉਸ ਤਲਾਅ ਦੇ ਥੱਲੇ ਬੈਠਾ ਸੀ। ਉੱਥੇ ਰਿਸ਼ੀ ਮੁਨੀ ਤਪੱਸਿਆ ਕਰਦੇ ਹੁੰਦੇ ਸਨ, ਕਹੀ ਮੱਠ ਚ ਲੱਗੀ ਤਾਂ ਫਿਰ ਸਿੱਖਾਂ ਨੇ ਪਟਿਆਲਾ ਮੱਠ ਨਿਕਲਿਆ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਬਾਹਰ ਪਕਰਪਾਂ ਚ ਬੈਠੇ ਹੁੰਦੇ ਸਨ, ਸੇਵਾ ਕਰਾਉਂਦੇ ਹੁੰਦੇ ਸਨ, ਅਲਹਿਦਾ ਅਲਹਿਦਾ ਬਾਹੀਆਂ ਤੇ ਕਰੇ। ਬਾਬਾ ਬੁੱਢਾ ਜੀ ਇਸ ਤਰ੍ਹਾਂ, ਬਾਬੇ ਬੁੱਢੇ ਦੀ ਬੇਰੀ ਵੀ ਹੈਗੀ ਕਰੇ, ਕਹਿੰਦੇ ਮਹਾਰਾਜ ਜੀ ਇੱਕ ਮੱਠ ਨਿਕਲਿਆ ਵਿੱਚੋਂ, ਤਰਕਾਲੀ ਗੁਰੂ ਕਹਿੰਦੇ ਵੀ ਉਸ ਦੇ ਵਿੱਚ ਇੱਕ ਜੋਗੀ ਬੈਠਾ, ਸੰਤੋਖ ਦਾਸ ਉਸਦਾ ਨਾਮ ਹੈ। ਦੇਖ ਲਓ ਕਿੱਥੇ ਤਰੇਤਾ ਜੋਗਾ, ਇਸ ਨੂੰ ਗੁਰੂ ਕਹਿੰਦੇ ਨੇ। ਕਹਿੰਦੇ ਉਹਨੂੰ ਬਚਾ ਕੇ ਲਿਆਇਓ, ਪਰ ਸਿੱਖਾਂ ਅੱਗੇ ਕੀ ਤੀ ਮੱਠ ਮੁੱਠ ਜੇ। ਸਿੱਖ ਤਾਂ ਇਹ ਜੇ ਰਾਜ ਖੋਰ ਦਿੰਦੇ ਨੇ, ਆਹ ਇਸ ਤਰ੍ਹਾਂ ਦੇ ਨਾਲ ਚੱਕ ਲਿਆ ਜੀ ਸਿੱਖ ਤਾਂ ਖੁੱਲਾ ਦਲਾਨ ਤੇ ਉਸ ਦੇ ਵਿੱਚ ਰੱਖ ਕੇ ਕਹਿੰਦੇ ਰੂੰ ਲਿਆਓ, ਰੂੰ ਲਿਆ ਕੇ ਮੱਠ ਦੇ ਆਲੇ ਦੁਆਲੇ ਵੇੜਤੀ, ਫਿਰ ਸਿਰ ਠੋਰੀ ਤਾਂ ਫਿਰ ਜਦ ਸਿਰ ਠੋਰਨ ਤੋਂ ਕੀ ਦੇਖਿਆ, ਹੱਡੀਆਂ ਦਾ ਢਾਂਚਾ ਬੈਠਾ, ਹੱਡੀਆਂ ਦਾ। ਮਹਾਰਾਜ ਕਹਿੰਦੇ ਰੂੰ ਚ ਲਪੇਟ ਲਓ ਇਸ ਨੂੰ, ਬਾਹਰ ਕੱਢ ਲਿਆ। ਬਾਹਰ ਕੱਢ ਕੇ ਬਦਾਮ ਰੋਗ ਦੱਸਣ ਲੱਗੇ, ਉਹ ਤਾਂ ਗੁਰੂ ਦੀ ਕਿਰਪਾ ਗੁਰਮੁਖ, ਪ੍ਰਾਣ ਥੱਲੇ ਉਤਰਿਆ ਉਸਦੇ। ਜਿਹੜਾ ਸੱਤਵੀਂ ਭੂਮਿਕਾ ਵਾਲਾ ਨਾ, ਉਹਦੇ ਪ੍ਰਾਣ ਨਹੀਂ ਥੱਲੇ ਉਤਰਦੇ ਹਨ, ਪ੍ਰਾਣਾ ਜਾਮੀਆਂ ਦੇ ਉੱਤਰ ਆਉਂਦੇ ਨੇ। ਉਹ ਸੱਤਵੀਂ ਭੂਮਿਕਾ ਇਸ ਤੋਂ ਅੱਗੇ ਆ ਉਹ, ਤਾਂ ਫਿਰ ਉਹ ਉਸ ਜੋਤ ਨੇ ਅੱਖਾਂ ਖੋਲੀਆਂ।